ਸੰਤਾਂ ਦਾ ਇੰਨਾ ਪ੍ਰਤਾਪ ਹੈ ਕਿ ਜਿਹੜੇ ਜਨਮ ਤੇ ਮਰਨ ਦੇ ਦੁੱਖ ਸੀ ਉਹ ਸਾਰੇ ਹੀ ਉਹਨਾਂ ਨੇ ਦੂਰ ਕਰ ਦਿੱਤੇ ਨੇ, ਮਿਹਨਤ ਕੀਤੀ ਆ ਉਹਨਾਂ ਨੇ। ਇੱਕ ਬੰਦਾ ਇੱਕ ਘਰ ਵਿੱਚ ਮਿਹਨਤ ਕਰਕੇ ਬਹੁਤ ਵੱਡਾ ਅਫੀਸਰ ਲੱਗ ਜਾਂਦਾ ਹੈ, ਇਹਦਾ ਪੂਰੇ ਜ਼ਿਲ੍ਹੇ ਦਾ ਮਾਲਕ ਹੈ ਜਾਂ ਉਹ ਪੂਰੇ ਸਟੇਟ ਦਾ ਮਾਲਕ ਬਣ ਜਾਂਦਾ ਹੈ। ਮੁੜ ਕੇ ਤਾਂ ਉਹਦੀਆਂ ਸਾਰੀਆਂ ਕੋਲਾਂ ਨੂੰ ਹੀ ਨੌਕਰੀਆਂ ਮਿਲ ਜਾਂਦੀਆਂ, ਸਾਰੇ ਹੀ ਸਿੱਧੇ ਹੋ ਜਾਂਦੇ ਨੇ, ਸਾਰਾ ਕੁਛ ਹੀ ਬਣ ਜਾਂਦਾ ਫਿਰ ਤਾਂ। ਇਹ ਤਾਂ ਹੈ ਦੁਨਿਆਵੀ ਪ੍ਰਮਾਣ। ਪਰ ਇੱਕ ਕੁਲ ਵਿੱਚ ਇੱਕ ਭਗਤ ਕਿਤੇ ਅਭਿਆਸ ਕਰ ਲਏ, ਮਿਹਨਤ ਕਰ ਲਏ ਤੇ ਬ੍ਰਹਮ ਗਿਆਨੀ ਬਣ ਜਾਵੇ ਇੱਕ ਕੁਲ ਵਿੱਚ, ਬਸ ਫਿਰ ਲੋੜ ਨਹੀਂ ਪੈਂਦੀ ਛੇਤੀ ਕੀਤਿਆਂ ਕੁਛ ਕਰਨ ਦੀ। ਇਹ ਠੀਕ ਆ ਕਿ ਕਿਸੇ ਬ੍ਰਹਮ ਗਿਆਨੀ ਦਾ ਕੋਈ ਰਿਸ਼ਤੇਦਾਰ ਮਾੜਾ ਵੀ ਹੋ ਸਕਦਾ, ਆਪਾਂ ਕਹਾਂਗੇ ਉਹ ਤਾਂ ਫਲਾਨਾ ਮਾੜੇ ਕੰਮ ਕਰਦਾ ਹੈ ਬ੍ਰਹਮ ਗਿਆਨੀ, ਇਹਦੀਆਂ ਕੁਲਾਂ ਕਿਵੇਂ ਤਰ ਨਹੀਂ, ਉਹ ਤਰ ਜਾਂਦਾ ਉਹ ਗਾਂਹ ਇੱਕ ਜਨਮ ਹੋਰ ਲਊਗਾ, ਫਿਰ ਨਹੀਂ ਹੋਊਗਾ, ਫਿਰ ਅਗਲੇ ਇੱਕ ਜਨਮ ਹੋਰ ਲਊਗਾ, ਤਰ ਜਾਣਾ ਉਹਨੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਜਦੋਂ ਆਪਣੇ ਕੋਲ ਇੱਕ ਬ੍ਰਹਮ ਗਿਆਨੀ ਮਾਈ ਸੇਵੀ, ਸੋ ਅਖਾੜਾ ਪਿੰਡ ਲੁਧਿਆਣੇ ਜ਼ਿਲ੍ਹੇ ਚ ਜਗਰਾਵਾਂ ਦੇ ਕੋਲੇ ਦਸਵੇਂ ਪਾਤਸ਼ਾਹ ਉੱਥੋਂ ਘੋੜੇ ਤੇ ਲੰਘੇ, ਪਤਾ ਲੱਗ ਗਿਆ ਪਿੰਡ ਦੀ ਸੰਗਤ ਨੂੰ ਮਹਾਰਾਜ ਆ ਰਹੇ ਨੇ। ਮਾਈ ਨੇ ਬੜਾ ਸੋਹਣਾ ਦੁੱਧ ਕੜਿਆ ਹੋਇਆ, ਮਲਾਈ ਪਾ ਕੇ ਸ਼ੱਕਰ ਪਾ ਕੇ ਖੜੀ ਹੋ ਗਈ, ਬੇਨਤੀ ਕੀਤੀ ਮਹਾਰਾਜ ਇਹ ਗਰੀਬਣੀ ਦਾ ਦੁੱਧ ਜ਼ਰੂਰ ਛੱਕ ਕੇ ਜਾਓ। ਮਹਾਰਾਜ ਉਤਰੇ ਆਏ ਘਰ ਵਿੱਚ ਚਰਨ ਪਾਏ, ਸਤਿਗੁਰੂ ਜੀ ਨੇ ਦੁੱਧ ਛਕਿਆ, ਪ੍ਰਸੰਨ ਹੋਏ। ਦੱਸ ਮਾਤਾ ਕੀ ਚਾਹੁੰਦੀ ਹੈ, ਕੀ ਤੇਰੀ ਇੱਛਾ, ਦੱਸ ਤੇਰੀ ਇੱਛਾ ਪੂਰੀ ਕਰੀਏ। ਉਹ ਮਾਈ ਦੇਖੋ ਕਿੰਨੀ ਸਿਆਣੀ ਹੈ, ਰੱਬ ਦੇ ਬੰਦੇ ਸਿਆਣੇ ਹੀ ਹੁੰਦੇ ਨੇ। ਉਹ ਕਹਿੰਦੀ ਮਹਾਰਾਜ ਜੇ ਤਰੁੱਠੇ ਹੋ ਤਾਂ ਮੇਰੀ ਕੋਲ ਵਿੱਚ ਇੱਕ ਬ੍ਰਹਮ ਗਿਆਨੀ ਹੋ ਜਾਵੇ ਬਸ। ਮਹਾਰਾਜ ਬੜੇ ਹੱਸੇ, ਕਹਿੰਦੇ ਮਾਈ ਬਹੁਤ ਸਿਆਣੀ ਹੈ, ਇਹ ਨਹੀਂ ਕਿਹਾ ਮੇਰੀਆਂ 21 ਕੁਲਾਂ ਤਰ ਜਾਣ ਜਾਂ ਮੇਰੀ 101 ਕੁਲ ਤਰ ਜਾਵੇ। ਕਹਿੰਦੇ ਇਹਨੇ ਬ੍ਰਹਮ ਗਿਆਨੀ ਮੰਗ ਲਿਆ। ਕਹਿੰਦੇ ਚੰਗਾ ਮਾਤਾ, ਕੋਈ ਸਮਾਂ ਆਵੇਗਾ ਤੇਰੇ ਘਰ ਬ੍ਰਹਮ ਗਿਆਨੀ ਹੋਵੇਗਾ, ਬਹੁਤ ਸਿੱਖੀ ਦਾ ਪ੍ਰਚਾਰ ਕਰੇਗਾ, ਉਹ ਤੇਰੀਆਂ 21 ਕੁਲਾਂ ਕੀ ਤਾਰੇਗਾ, ਉਹ ਤਾਂ ਕਈ ਲੱਖਾਂ ਜੀਵਾਂ ਨੂੰ ਤਾਰੇਗਾ। ਸੋ ਇਸ ਪ੍ਰਕਾਰ ਮਾਤਾ ਨੂੰ ਮਹਾਰਾਜ ਨੇ ਵਰ ਦੇ ਦਿੱਤਾ। ਸਮਾਂ ਬੀਤਦਾ ਗਿਆ, ਬੀਤਦਾ ਗਿਆ, ਬੀਤਦਾ ਗਿਆ। ਇੱਕ ਸਮਾਂ ਐਸਾ ਆਇਆ ਜਦੋਂ ਉਸ ਕੁਲ ਦੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਜਨਮ ਲਿਆ। ਫਿਰ ਬਹੁਤ ਦੁਨੀਆਂ ਉਹਨਾਂ ਨੇ ਸਮਝਾਈ, ਪੜ੍ਹਾਈ, ਪਾਠੀ ਬਣਾਏ, ਗ੍ਰੰਥੀ ਬਣਾਏ, ਕਥਾਵਾਚਕ ਬਣਾਏ, ਗੂੜ ਗਿਆਨ ਦੇ ਗਿਆਨਵਾਨ ਦੋਨੋਂ ਗੱਲਾਂ ਉਹਨਾਂ ਵਿੱਚ। ਇੱਕ ਮਹਾਤਮਾ ਨੂੰ ਅੱਖਰ ਲਾਉਂਦੇ ਹਾਂ ਆਪਾਂ ਸੰਤ ਕੱਲਾ, ਟਕਸਾਲ ਦੇ ਸਾਰੇ ਮਹਾਂਪੁਰਖਾਂ ਨੂੰ ਅੱਖਰ ਲੱਗਦਾ ਸੰਤ ਗਿਆਨੀ, ਨਾਲ ਸੰਤ ਵੀ ਨੇ ਨਾਲ ਗਿਆਨੀ ਵੀ ਨੇ ਤੇ ਨਾਲ ਬ੍ਰਹਮ ਗਿਆਨੀ ਵੀ ਨੇ, ਤਿੰਨੇ ਗੁਣ ਇਕੱਠੇ ਮਿਲਣਗੇ ਆਪਾਂ ਨੂੰ ਜਦੋਂ ਮਿਲਣਗੇ ਉਹਨਾਂ ਚ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸੰਤ ਸੰਗ ਪ੍ਰਤਾਪ, ਐਸੇ ਸੰਤਾਂ ਦੀ ਸੰਗਤ ਦੇ ਦਿਓ ਜਿਨ੍ਹਾਂ ਦਾ ਪ੍ਰਤਾਪ ਦਾ ਸਦਕਾ ਜਮਦੂਤ ਉਹੀ ਛੱਡ ਕੇ ਚਲੇ ਜਾਣ। ਇਹ ਤਾਂ ਪ੍ਰਤੱਖ ਚੀਜ਼ਾਂ ਆਪਣੀਆਂ ਦੇਖੀਆਂ ਹੋਈਆਂ ਨੇ। ਸੋ ਕਿਸੇ ਨੂੰ ਲੈ ਕੇ ਚੱਲੇ ਸੀ ਜਮਦੂਤ, ਸੋ ਉਸ ਵਕਤ ਮਹਾਂਪੁਰਖਾਂ ਨੇ ਖੜ ਕੇ ਉੱਚੀ ਆਵਾਜ਼ ਚ ਕਿਹਾ ਇਹਨੂੰ ਕਿੱਧਰ ਲੈ ਕੇ ਚੱਲੇ ਹੋ। ਉਹ ਕਹਿੰਦੇ ਮਹਾਰਾਜ ਇਹ ਬੜਾ ਪਾਪੀ ਹੈ, ਇਹਨੇ ਆਹ ਕੰਮ ਕੀਤਾ, ਇਹਨੇ ਆਹ ਕੰਮ ਕੀਤਾ। ਕਹਿੰਦੇ ਨਹੀਂ ਛੱਡ ਦੋ ਇਹਨੂੰ, ਉਸੇ ਵਕਤ ਹੀ ਛੱਡ ਕੇ ਚਲੇ ਗਏ, ਕਿਉਂਕਿ ਪ੍ਰਤਾਪ ਹੀ ਇੰਨਾ ਹੁੰਦਾ ਹੈ ਦੁਨਿਆਵੀ ਤੌਰ ਤੇ ਵੀ। ਜਿਵੇਂ ਪ੍ਰਮਾਣ ਦਿੱਤਾ ਕਿ ਜਿਨ੍ਹਾਂ ਦੇ ਘਰੇ ਇੱਕ ਵੱਡਾ ਅਫੀਸਰ ਪੈਦਾ ਹੋ ਜਾਏ, ਜੇ ਉਹਦਾ ਕੋਈ ਰਿਸ਼ਤੇਦਾਰ ਫੜੋ, ਕਹਿੰਦੇ ਭਾਈ ਸਾਡਾ ਬੰਦਾ ਕਿਉਂ ਫੜਿਆ, ਅੱਛਾ ਤੁਹਾਡਾ ਬੰਦਾ ਜੀ ਲਓ ਛੱਡ ਦਿੰਦੇ। ਉਹ ਜਦੇ ਹੀ ਘਰੇ ਆ ਜਾਂਦਾ, ਉਹਨਾਂ ਦੇ ਰਿਸ਼ਤੇਦਾਰ ਤਾਂ ਬਿਨਾਂ ਪੱਗਾਂ ਤੋਂ ਹੀ ਸਕੂਟਰ ਚਲਾਈ ਫਿਰਦੇ ਨੇ, ਉਹਨਾਂ ਨੂੰ ਵੀ ਕੁਛ ਕਹਿੰਦਾ ਕੋਈ? ਉਹ ਕਹਿੰਦਾ ਫਲਾਨੇ ਦਾ ਰਿਸ਼ਤੇਦਾਰ ਹੈ ਮੈਂ, ਤੈਨੂੰ ਤਾਂ ਹੈਲਮੈਟ ਦੀ ਲੋੜ ਨਹੀਂ, ਤੈਨੂੰ ਤਾਂ ਪੱਗ ਦੀ ਲੋੜ ਨਹੀਂ, ਤਾਂ ਭਾਵੇਂ ਪਟਕਾ ਬੰਨ ਜਾਂ ਨੰਗੇ ਸਿਰ ਹੀ ਫਿਰ। ਸੋ ਇਸ ਕਰਕੇ ਇੱਕ ਉਹ ਰਿਸ਼ਤੇਦਾਰ ਮੇਰਾ ਜੋ ਵੱਡਾ ਹੋਇਆ। ਪਰ ਮਹਾਰਾਜ ਕਹਿੰਦੇ ਚਲੋ ਇਹ ਤਾਂ ਦੁਨਿਆਵੀ ਗੱਲਾਂ ਨੇ, ਪਰ ਜਿਹਦਾ ਰਿਸ਼ਤੇਦਾਰ ਬ੍ਰਹਮ ਗਿਆਨੀ ਹੈ, ਜਿਹਦਾ ਬ੍ਰਹਮ ਗਿਆਨੀ ਵੈਸੇ ਮਿੱਤਰ ਬਣ ਜਾਂਦਾ, ਜਿਹਦੇ ਮਿੱਤਰ ਸਤਿਗੁਰੂ ਆਪ ਨੇ, ਤਿੰਨਾਂ ਲੋਕਾਂ ਵਿੱਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਤਿੰਨਾਂ ਲੋਕਾਂ ਵਿੱਚ ਭਾਵ ਕੋਈ ਰੁਕਾਵਟ ਨਹੀਂ ਹੈ। ਠਾਕ ਨਾ ਹੋਤੀ ਤਿੰਨੋਂ ਦਰ, ਜੇ ਹੋਵੋ ਸੋ ਪ੍ਰਸੰਨ, ਹਿਤ ਕਰ ਨਾਮ ਦ੍ਰਿੜਾ ਦਇਆਲਾ। ਉਹ ਜਿਹੜਾ ਮਹਾਰਾਜ ਕਹਿੰਦੇ ਨੇ ਹਿਤ ਕਰਕੇ, ਪ੍ਰੇਮ ਕਰਕੇ, ਦਇਆਲ ਦਾ ਨਾਮ ਦ੍ਰਿੜ ਕਰੇ ਮਨ ਦੇ ਅੰਦਰ, ਪ੍ਰੇਮ ਨਾਲ ਵਾਹਿਗੁਰੂ ਆਖੋ, ਐਵੇਂ ਨਾ ਉਪਰਲੇ ਮਨੋਂ ਨਾ ਆਖੋ, ਉਪਰੋਂ ਮੂੰਹ ਨਾਲ ਨਾ ਆਖੋ। ਇਹ ਵੀ ਆਨੰਦ ਲੈ ਕੇ ਦੇਖ ਲਓ ਕਿਤੇ ਇਕਾਂਤ ਵਿੱਚ ਬਹਿ ਕੇ, ਇਹਦਾ ਅਸਰ ਜ਼ਿਆਦਾ ਸਵੇਰੇ ਸਵੇਰੇ ਪੈਂਦਾ ਜਾਂ ਟਿੱਕੀ ਰਾਤ ਵਿੱਚ, ਰਾਤ ਨੂੰ ਜਦੋਂ ਸਾਰੇ ਸੌਂ ਜਾਣ। ਇਹ ਸੌਂਦੇ ਨਹੀਂ, 12 ਵਜੇ ਤੱਕ ਤਾਂ ਨਿਆਣੇ ਉਹ ਹੀ ਨਹੀਂ ਸੌਂਦੇ, ਤਾਂ ਫਿਰ ਸਵੇਰੇ ਠੀਕ ਆ, ਫਿਰ ਆਪਾਂ ਨੂੰ ਜਦੋਂ ਸਾਰੇ ਸੁੱਤੇ ਪਏ ਹੋਣ ਉਦੋਂ ਇਕਾਂਤ ਵਿੱਚ ਬੈਠ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਤਾਂ ਮਹਾਰਾਜ ਕਹਿੰਦੇ ਸੰਤਹਿ ਸੰਗ ਹੋਤ ਕਿਰਪਾਲਾ, ਸੰਤ ਦੇ ਉੱਤੇ ਤਾਂ ਪਹਿਲਾਂ ਹੀ ਕਿਰਪਾ ਵਾਹਿਗੁਰੂ ਦੀ, ਉਹ ਕਿਰਪਾਲੂ ਨੇ ਉਹਦੇ ਤੇ। ਆਪਾਂ ਵੀ ਜੇ ਨਾਲ ਚਲੇ ਜਾਈਏ ਅਕਾਲ ਪੁਰਖ ਦੀ, ਜਿੱਥੇ ਕਿਰਪਾ ਦ੍ਰਿਸ਼ਟੀ ਆ ਉਹਦੇ ਨਾਲ ਆਪਾਂ ਵੀ ਖੜ ਜਾਈਏ, ਆਪਣੇ ਤੇ ਵੀ ਕਿਰਪਾਲੂ। ਭਾਈ ਇਹ ਕੌਣ ਹੈ? ਇਹ ਮਹਾਰਾਜ ਮੇਰਾ ਸੰਗੀ ਆ, ਮਿੱਤਰ ਹੈ। ਅੱਛਾ ਚੰਗਾ, ਇਹਦੇ ਤੇ ਵੀ ਨਾਲ ਕਿਰਪਾ ਹੋ ਗਈ, ਕਿਉਂਕਿ ਉਹ ਦਾਇਰੇ ਚ ਆ ਗਿਆ ਉਹਦੇ। ਮਹਾਰਾਜ ਕਹਿੰਦੇ ਜੇ ਕੋਈ ਚੋਰ ਦੇ ਲਾਗੇ ਬਹਿ ਜੇ, ਗੁਰਬਾਣੀ ਚ ਪ੍ਰਮਾਣ ਦਿੰਦੇ ਨੇ, ਤਾਂ ਲੋਕ ਕਹਿੰਦੇ ਇਹ ਵੀ ਚੋਰ ਹੀ ਹੋਣਾ, ਉਹਦੇ ਤੇ ਵੀ ਕੁੱਟ ਪੈਂਦੀ ਪੁਲਿਸ ਦੀ, ਨਾਲ ਹੀ ਕੁੱਟ ਪੈਣ ਲੱਗ ਜਾਂਦੀ, ਤੂੰ ਇਹਦੇ ਨਾਲ ਬੈਠਾ ਹੋਏ। ਤੇ ਜੇ ਹੋਵੇ ਸੰਤਾਂ ਮਹਾਤਮਾ ਕੋਲ ਬੈਠਾ ਕੋਈ, ਭਾਵੇਂ ਚੋਰ ਹੀ ਹੋਵੇ, ਉਹਨੂੰ ਲੋਕ ਕਹਿੰਦੇ ਇਹ ਵੀ ਸੰਤ ਆਦਮੀ ਆ, ਕਿਉਂਕਿ ਉਹ ਪ੍ਰਭਾਵ ਹੀ ਐਸਾ ਬਣ ਜਾਂਦਾ। ਇਸ ਕਰਕੇ ਚੰਗੇ ਬੰਦੇ ਦੇ ਕੋਲ ਬੈਠੋ, ਬਹੀਏ ਪੜਿਆ ਪਾਸ, ਓਰਾ ਕਛੂ ਨਾ ਕਿਨਹੂੰ ਕੀ ਆ, ਕਹਿੰਦੇ ਔਰ ਕਿਸੇ ਨੇ ਕਦੇ ਕੁਛ ਨਹੀਂ ਕੀਤਾ। ਜੇ ਤੁਸੀਂ ਕਹੋ ਓਰਾ ਤੋਂ ਭਾਵ, ਇੱਥੇ ਇਹ ਪਾਠ ਦੇ ਬੜੇ ਫਰਕ ਪੈਂਦੇ ਨੇ। ਉਹ ਊੜ ਦਾ ਮੂੰਹ ਖੁੱਲ੍ਹਾ, ਰਾਰੇ ਨੂੰ ਦਲਾਈਆਂ, ਓ ਰੈ, ਕਈ ਕਹਿਣਗੇ ਓਰੇ, ਜਾਂ ਕਈ ਕਹਿਣਗੇ ਐੜੇ ਨੂੰ ਕਨੌੜਾ ਲਾ ਕੇ ਔਰੇ, ਔਰੇ ਕਛੂ ਨਾ ਕਿਨਹੂੰ ਕੀ ਆ, ਨਹੀਂ ਓ ਰੈ, ਓ ਰੈ ਹੁੰਦਾ ਔਰ ਕਛੂ ਨਾ ਕਿਨਹੂੰ ਕੀ ਆ, ਹੋਰ ਕਿਸੇ ਨੇ ਕੁਛ ਨਹੀਂ ਕੀਤਾ। ਨਾਨਕ ਸਭ ਕੁਛ ਪ੍ਰਭ ਤੇ ਹੋਊਆ, ਜੋ ਕੁਛ ਹੋਇਆ ਵਾਹਿਗੁਰੂ ਤੋਂ ਹੀ ਹੋਇਆ, ਸਭ ਪਰਮਾਤਮਾ ਨੇ ਕੀਤਾ। ਇਹੋ ਜਿਹੀ ਬਿਰਤੀ ਆਪਣੇ ਅੰਦਰ ਆਉਣੀ ਹੈ ਜਦੋਂ ਤਾਂ ਗੱਲ ਬਣਨੀ, ਬਾਹਰਲੀਆਂ ਗੱਲਾਂ ਨਾਲ ਨਹੀਂ ਕੁਛ ਬਣਦਾ। ਸਲੋਕ ਆਓ ਬੇਨਤੀ ਕਰੀਏ ਮਹਾਰਾਜ ਦੇ ਚਰਨਾਂ ਚ, ਲੇਖਾ ਕਤਾ ਨਾ ਛੁੱਟੀਆ ਖਿਨ ਖਿਨ ਭੁੱਲਣ ਹਾਰ। ਇਹ 52 ਅੱਖਰੀ ਦਾ 52ਵਾਂ ਸਲੋਕ ਹੈ, 200 ਕਹਾ ਟੰਗ ਤੇ। ਵੈਸੇ ਤਾਂ ਹੁਣ ਸਾਰੀ ਬਾਣੀ ਪੜ੍ਹੋ, ਤੁਸੀਂ ਸਾਰੀ ਦੇ ਅਰਥ ਸੁਣੇ ਨੇ, ਬੜੀ ਆਨੰਦਮਈ ਬਾਣੀ ਹੈ। ਵਾਹਿਗੁਰੂ ਅੱਗੇ ਬੇਨਤੀ ਕਰੀਏ ਕਿ ਜੇ ਤੁਸੀਂ ਹਿਸਾਬ ਕਿਤਾਬ ਲਾਓ ਸਾਡੇ ਕਰਮਾਂ ਦਾ, ਸਾਡੇ ਕਿਰੇਮਾਨ ਕਰਮ, ਸਾਡੇ ਸੰਚਿਤ ਕਰਮ, ਫਿਰ ਤਾਂ ਲੇਖਾ ਕਤਾ ਨਾ ਛੁੱਟੀਆ, ਫਿਰ ਤਾਂ ਨਹੀਂ ਅਸੀਂ ਛੁੱਟ ਸਕਦੇ। ਹੁਣ ਤੁਸੀਂ ਨਾ ਨਾ ਕੱਢ ਕੇ ਬਹਿ ਜਾਓ ਫਾਈਲ, ਤੁਸੀਂ ਕਹੋਗੇ ਤੂੰ ਆਹ ਕੀਤਾ ਆਹ ਕੀਤਾ, ਮਹਾਰਾਜ ਫੇਰ ਨਹੀਂ ਕੋਈ ਬਣਨੀ ਗੱਲ। ਇਹ ਤਾਂ ਤੁਸੀਂ ਕਿਰਪਾ ਕਰ ਦਿਓ ਵੀ ਊਈ ਚੱਕੋ ਹੀ ਨਾ ਫਾਈਲ, ਬਸ ਊਈ ਬਖਸ਼ ਲਓ। ਖਿਨ ਖਿਨ ਭੁੱਲਣ ਹਾਰ, ਮੈਂ ਤਾਂ ਪਹਿਲਾਂ ਹੀ ਮੰਨੀ ਜਾਂਦਾ, ਮੈਂ ਕਦੋਂ ਕਹਿੰਦਾ ਕਿ ਮੈਂ ਪਾਪੀ ਨਹੀਂ ਹੈਗਾ, ਮੈਂ ਕਦੋਂ ਕਹਿੰਦਾ ਕਿ ਮੈਂ ਭੁੱਲਣ ਹਾਰ ਨਹੀਂ ਹੈਗਾ, ਮੈਂ ਤਾਂ ਕਹਿੰਦਾ ਮੈਂ ਛਿਨ ਛਿਨ ਹਾਰ, ਛਿਨ ਛਿਨ ਕਾਲ ਦੇ ਵਿੱਚ ਭੁੱਲਣ ਵਾਲਾ ਹਾਂ ਜੀ। ਬਖਸ਼ਣ ਹਾਰ ਬਖਸ਼ ਲੈ, ਇਹ ਬਖਸ਼ਿੰਦ ਪਿਤਾ ਮੈਨੂੰ ਕਿਰਪਾ ਕਰਕੇ ਬਖਸ਼ ਲਓ। ਨਾਨਕ ਪਾਰ ਉਤਾਰ, ਇਹ ਸੰਸਾਰ ਸਾਗਰ ਤੋਂ ਪਰਲੇ ਪਾਰ ਉਤਾਰ ਦਿਓ ਕਿਰਪਾ ਕਰਕੇ, ਮੈਨੂੰ ਮਿਹਰ ਕਰ ਦਿਓ ਜੀ ਮੇਰੇ ਤੇ, ਕਿਉਂਕਿ ਤਰਨਾ ਹੋਵੇ ਤਾਂ ਤਰਲੇ ਕਰੋ, ਬੇਨਤੀਆਂ ਕਰੋ, ਅਰਦਾਸਾਂ ਕਰੋ। ਕਿਉਂਕਿ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੋ ਜਾਂਦਾ ਹੈ ਕਿ ਹੋਰ ਕਈ ਜਨਮ ਨੇ ਅੱਗੇ ਫੇਰ ਆਪਣੇ, ਉਹਨਾਂ ਤੋਂ ਛੁਟਕਾਰਾ ਪਾਉਣਾ ਇੱਥੇ ਬੜਾ ਸੌਖਾ ਹੈ। ਜੇ ਇੱਥੇ ਇੱਥੇ ਆਪਾਂ ਕੰਮ ਕਰ ਲਿਆ ਤਾਂ ਸਮਝ ਲਓ ਆਪਾਂ ਛੁਟਕਾਰਾ ਪਾ ਲਿਆ। ਫਿਰ ਇਹੀ ਜੀ ਬੇਨਤੀ ਕਰਨੀ ਗੁਰਾਂ ਦੇ ਅੱਗੇ, ਇਹ ਨਿਮਰਤਾ ਪੂਰਵਕ ਕਹਿੰਦੇ ਨੇ, ਪੌੜੇ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪਮਤ। ਮਹਾਰਾਜ ਮੇਰੇ ਇੰਨੇ ਔਗਣ ਨੇ ਜੀ, ਇੱਕ ਤੇ ਮੈਂ ਲੂਣ ਹਰਾਮੀ ਹੈ, ਲੂਣ ਖਾ ਕੇ ਹਰਾਮ ਕਰਨਾ, ਖਾ ਕੇ ਅਗਲੇ ਲੂਣ ਫਿਰ ਉਹਦੀ ਥਾਲੀ ਛੇਕ ਕਰਨੇ, ਲੂਣ ਖਾ ਕੇ ਕਹਿਣਾ ਮੈਨੂੰ ਦਿੱਤਾ ਹੀ ਕੀ ਤੂੰ, ਲੂਣ ਖਾ ਕੇ ਕਹਿਣਾ ਮੈਂ ਨੀ ਤੇਰਾ ਕੰਮ ਕਰਦਾ ਕੋਈ। ਮਹਾਰਾਜ ਅਸੀਂ ਹੈਗੇ ਲੂਣ ਹਰਾਮੀ, ਗੁਨਾਹਗਾਰ, ਐਡੇ ਗੁਨਾਹਗਾਰ ਆ, ਰੋਜ਼ ਪਾਪ ਕਰਦੇ ਹਾਂ, ਫਿਰ ਬੇਗਾਨਾ, ਖਾ ਪੀ ਕੇ ਤੁਹਾਡੇ ਕੋਲੋਂ ਰਹਿੰਦੇ ਬੇਗਾਨਿਆਂ ਦੀ ਤਰ੍ਹਾਂ, ਤੁਰੇ ਰਹਿੰਦੇ ਬੇਗਾਨਿਆਂ ਕੋਲ, ਖਾਣਾ ਗੁਰੂ ਘਰ ਚ, ਮੱਥਾ ਕਿਤੇ ਹੋਰ ਜਾ ਕੇ ਟੇਕਣਾ। ਅਲਪ ਮਤ, ਸਾਡੀ ਬੁੱਧੀ ਵੀ ਬਹੁਤ ਤੁੱਛ ਜੀ ਹੈ, ਇਸ ਕਰਕੇ ਸਾਡੀ ਤਾਂ ਬੇਨਤੀ ਸਾਨੂੰ ਬਖਸ਼ ਲਓ। ਜੀਓ ਪਿੰਡ ਜਿਨ ਸੁੱਖ ਦੀਏ, ਜਿਨ੍ਹਾਂ ਨੇ ਜੀਓ ਜੀਵ ਆਤਮਾ ਦਿੱਤਾ, ਪਿੰਡ ਸਰੀਰ ਦਿੱਤਾ, ਸੁੱਖ ਦਿੱਤੇ ਨੇ, ਤਾਹੇ ਨਾ ਜਾਣਤ ਤੱਤ, ਉਹ ਜਿਹੜਾ ਤੱਤ ਸਰੂਪ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਜੀਵ ਆਤਮਾ ਦਿੱਤਾ ਹੈ, ਸਰੀਰ ਦਿੱਤਾ ਹੈ, ਉਹਨੂੰ ਇਹ ਜਾਣਦਾ ਹੀ ਨਹੀਂ, ਸਮਝਦਾ ਹੀ ਨਹੀਂ ਹੈ। ਲਾਹਾ ਮਾਇਆ ਕਾਰਨੇ ਦਹ ਦਿਸ ਢੂੰਡਣ ਜਾਏ, ਇਹ ਦਸੋ ਦਿਸਾ ਚ ਢੂੰਡਦਾ ਫਿਰਦਾ ਮਾਇਆ ਦੇ ਲਾਹੇ ਕਰਕੇ, ਬਸ ਇੱਥੇ ਲਾਹਾ, ਉੱਥੇ ਲਾਹਾ, ਉੱਥੇ ਲਾਹਾ, ਹਰ ਜਗ੍ਹਾ ਢੂੰਡਦਾ ਮਾਇਆ। ਦੇਵਨਹਾਰ ਦਾਤਾਰ ਪ੍ਰਭ, ਦੇਵਨ ਵਾਲਾ ਤਾਂ ਵਾਹਿਗੁਰੂ ਹੀ ਹੈ। ਨਿਮਖ ਨਾ ਮਨ ਹੈ ਵਸਾਏ, ਕਹ ਰਹੇ ਉਹਨੂੰ ਇੱਕ ਨਿਮਖ ਮਾਤਰ ਵੀ ਆਪਣੇ ਮਨ ਦੇ ਅੰਦਰ ਨਹੀਂ ਵਸਾਉਂਦਾ ਜਿਹੜਾ ਦੇਣ ਵਾਲਾ ਦਾਤਾ ਹੈ, ਕਿਉਂਕਿ ਇਹਦੇ ਅੰਦਰ ਬੜੀਆਂ ਚੀਜ਼ਾਂ ਨੇ, ਉਹ ਕੱਢਣ ਦੀ ਲੋੜ ਹੈ। ਲਾਲਚ ਝੂਠ ਵਿਕਾਰ ਮੋਹ ਯਾ ਸੰਪੈ ਮਨ ਮਾਹ, ਕਹਿੰਦੇ ਮੇਰੇ ਹਿਰਦੇ ਦੇ ਅੰਦਰ ਸੰਪੈ ਸੰਪਦਾ ਜਿਹੜੀ ਹੈ, ਧਨ ਦੌਲਤ ਕੀ ਹੈ, ਇੱਕ ਤਾਂ ਲਾਲਚੀ ਬਣਾ ਮੈਂ, ਇੱਕ ਝੂਠ ਬਹੁਤ ਬੋਲਦਾ, ਇੱਕ ਮੈਂ ਹਰ ਵਕਤ ਵਿਕਾਰਾਂ ਵਿੱਚ ਫਸਿਆ ਰਹਿੰਦਾ, ਇੱਕ ਮੇਰੇ ਅੰਦਰ ਮੋਹ ਬੜਾ ਹੈ ਪਦਾਰਥਾਂ ਦਾ ਪਰਿਵਾਰ ਦਾ, ਇਹ ਤਾਂ ਮੇਰੇ ਮਨ ਦੇ ਅੰਦਰ ਭਰੇ ਪਏ ਨੇ, ਗੰਦਗੀ ਭਰੀ ਪਈ ਹੈ। ਲੰਪਟ ਚੋਰ ਨਿੰਦਕ ਮਹਾਂ, ਇੱਕ ਮੈਂ ਚੋਰ ਹੈ, ਇੱਕ ਲੰਪਟ ਹੋਇਆ ਰਹਿੰਦਾ ਹਰੇਕ ਚੀਜ਼ ਦੇ ਉੱਤੇ, ਹਰੇ ਜਿਵੇਂ ਪਤੰਗੇ ਦੇ ਜਿਹੜਾ ਦੀਵੇ ਦੇ ਉੱਤੇ ਲੰਪਟ ਹੋ ਜਾਂਦਾ ਆ ਕੇ, ਜਾਂ ਮੈਂ ਤਾਂ ਮਾੜੇ ਪਾਸੇ ਲੰਪਟ ਹੋਇਆ ਰਹਿੰਦਾ, ਚੋਰ ਹਾਂ ਨਿੰਦਕ ਹਾਂ ਬੜਾ ਤਕੜਾ। ਅਥਵਾ ਕਹਿੰਦੇ ਨੇ ਲੰਪਟ ਚੋਰ ਨਿੰਦਕ ਮਹਾਂ ਤਿੰਨੋਂ ਸੰਗ ਵਿਹਾਏ, ਕਿਉਂਕਿ ਮੇਰੀ ਜਿਹੜੀ ਸੰਗਤ ਆ ਨਾ ਉਹ ਵੀ ਮਾੜੀ ਆ ਨਾ, ਤਿੰਨੋਂ ਸੰਗ ਉਹਨਾਂ ਦੇ ਨਾਲ ਮੇਰੀ ਵਿਹਾਏ ਉਮਰ ਬੀਤ ਗਈ, ਨਿੰਦਕਾਂ ਨਾਲ ਬਹਿ ਬਹਿ ਕੇ, ਚੋਰਾਂ ਨਾਲ ਬਹਿ ਕੇ, ਲੰਪਟਾਂ ਨਾਲ ਬਹਿ ਕੇ, ਜਿਹੜੇ ਚਿੰਬੜੇ ਰਹਿੰਦੇ ਨੇ ਪਦਾਰਥਾਂ ਨੂੰ, ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ, ਹੁਣ ਤੁਸੀਂ ਉਹ ਕਿਰਪਾ ਕਰੋ, ਮੇਰੀ ਤਾਂ ਸਾਰੀ ਜ਼ਿੰਦਗੀ ਬੇਕਾਰ ਹੋ ਗਈ, ਹੁਣ ਦੇਖ ਲਓ ਜੀ ਮੈਂ ਹੈਗਾ ਖੋਟਾ ਸਿੱਕਾ, ਖੋਟਾ ਸਿੱਕਾ ਚੱਲਦਾ ਨਹੀਂ, ਹੁਣ ਅਸੀਂ ਬੇਨਤੀ ਕਰਦੇ ਹਾਂ ਤੁਦ ਭਾਵੈ ਤਾਂ ਬਖਸ ਲੈ ਖੋਟੇ ਸੰਗ ਖਰੇ। ਕਹਿੰਦੇ ਜੀ ਹੁਣ ਸਾਨੂੰ ਤਾਰਨਾ ਕਿੱਦਾਂ, ਮਹਾਰਾਜ ਨੇ ਕਹਿੰਦੇ ਖੋਟੇ ਸੰਗ ਖਰੇ, ਖਰਿਆਂ ਦਾ ਸੰਗ ਦੇ ਦਿਓ ਸਾਨੂੰ ਖੋਟਿਆਂ ਨੂੰ, ਤਾਂ ਕਿ ਸਾਡੇ ਵਰਗੇ ਖੋਟੇ ਸਿੱਕੇ ਵੀ ਪਾਰ ਹੋ ਜਾਣ ਖਰਿਆਂ ਦੇ ਨਾਲ ਮਿਲ ਕੇ, ਉਹ ਜਿਹੜੇ ਤੁਹਾਡੇ ਖਰੇ ਖਰੇ ਸਿੰਘ ਨੇ ਬ੍ਰਹਮ ਗਿਆਨੀ ਨੇ, ਉਹ ਖਰੀ ਰਹਿਤ ਕਮਾਉਣ ਵਾਲੇ ਨੇ, ਉਹ ਜਿਹੜੇ ਚੰਗੇ ਨੇ ਉਹਨਾਂ ਦੀ ਹੁਣ ਸੰਗਤ ਦੇ। ਪਹਿਲਾਂ ਤਾਂ ਅਸੀਂ ਚੋਰਾਂ ਨਾਲ ਹੀ ਬਹਿੰਦੇ ਰਹੇ, ਲੰਪਟਾਂ ਨਾਲ, ਨਿੰਦਕਾਂ ਨਾਲ, ਹੁਣ ਜੇ ਕਿਰਪਾ ਕਰੋ ਸਾਨੂੰ ਕਿਸੇ ਮਹਾਂਪੁਰਸ਼ ਦੀ, ਗੁਰਮੁਖ ਦੀ, ਬ੍ਰਹਮ ਗਿਆਨੀ ਦੀ, ਨਾਮ ਰਸੀਏ ਦੀ ਸੰਗਤ ਦੇ ਦਿਓ, ਆਪਣੀ ਸੰਗਤ ਚ ਬਿਠਾ ਲਓ, ਤਾਂ ਅਸੀਂ ਤਰ ਸਕਦੇ ਹਾਂ ਖੋਟੇ ਸਿੱਕੇ। ਨਾਨਕ ਭਾਵੈ ਪਾਰ ਬ੍ਰਹਮ, ਕਹਿੰਦੇ ਭਾਈ ਮੈਂ ਤੈਨੂੰ ਕਿਵੇਂ ਤਾਰ ਲਵਾਂ ਖੋਟੇ ਸਿੱਕੇ ਨੂੰ। ਕਹਿੰਦੇ ਮਹਾਰਾਜ ਜੇ ਤੁਹਾਨੂੰ ਪਾਰ ਬ੍ਰਹਮ ਜੀ ਭਾ ਜਾਵੇ ਨਾ, ਜੇ ਤੁਹਾਨੂੰ ਭਾ ਜਾਵੇ ਤਾਂ ਪਾਹਨ ਨੀਰ ਤਰੇ, ਪਾਹਨ ਜਿਹੜੇ ਪੱਥਰ ਨੇ ਉਹ ਨੀਰ ਪਾਣੀ ਤੋਂ ਤਰ ਜਾਂਦੇ ਨੇ, ਵਾਹਿਗੁਰੂ ਜੇ ਤੈਨੂੰ ਭਾ ਜਾਣ ਤੇ ਮੇਰੇ ਵਰਗੇ ਪੱਥਰ ਨੂੰ ਵੀ ਹੁਣ ਤਾਰ ਲਓ, ਮੈਂ ਨਿੰਦਕ ਹਾਂ ਪਾਪੀ ਹਾਂ। ਇਉਂ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਨਿਮਰਤਾ ਨਾਲ ਕਰੀਏ, ਸਤਿਗੁਰੂ ਮਹਾਰਾਜ ਸਮਝਾਉਂਦੇ ਨੇ, ਆਪਾਂ ਸਮਝਣ ਦਾ ਯਤਨ ਕਰੀਏ। ਕਹਿੰਦੇ ਇਸ ਤਰ੍ਹਾਂ ਬੇਨਤੀਆਂ ਕਰ ਲਓ ਜੇ ਬਚਣਾ ਜੇ ਛੁੱਟਣਾ, ਨਹੀਂ ਤਾਂ ਪਿਛਲੇ ਜਨਮਾਂ ਦੇ ਇੰਨੇ ਗੁਨਾਹ ਪਏ ਨੇ ਆਪਣੇ, ਇੱਥੇ ਤਾਂ ਉਮਰ ਕੈਦ ਹੁੰਦੀ ਨਾ ਬੰਦੇ ਨੂੰ, ਫਿਰ ਖਹਿੜਾ ਛੁੱਟ ਜਾਂਦਾ ਮਰ ਕੇ, ਇੱਥੇ ਤਾਂ ਮਰ ਕੇ ਵੀ ਨਹੀਂ ਖਹਿੜਾ ਛੁੱਟਣਾ ਆਪਣਾ, ਇੱਥੇ ਉਮਰ ਕੈਦ ਨਹੀਂ, ਇੱਥੇ ਜਨਮਾਂ ਜਨਮਾਂ ਦੀ ਕੈਦ ਪਈ ਹੋਈ ਹੈ। ਕਈ ਜਨਮਾਂ ਦੇ ਆਪਾਂ ਇਸੇ ਜੇਲ੍ਹ 'ਚ ਹੀ ਬੈਠੇ ਹਾਂ, ਔਰ ਆਉਣ ਵਾਲੇ ਕਈ ਹਜ਼ਾਰਾਂ ਜਨਮ ਫਿਰ ਇਸੇ ਜੇਲ੍ਹ 'ਚ ਹੀ ਬੀਤਣੇ ਆਪਣੇ, ਕੀ ਫਾਇਦਾ। ਮਹਾਰਾਜ ਕਹਿੰਦੇ ਕਿਉਂ ਨਹੀਂ ਨਿਕਲਦੇ ਇਸ ਕਰਮਾਂ ਦੀ ਜੇਲ੍ਹ 'ਚੋਂ ਬਾਹਰ, ਕਿਉਂ ਨਹੀਂ ਆਪਣੇ ਸੰਚਿਤ ਕਰਮਾਂ ਨੂੰ ਆਪਣੇ ਹਿਰਦੇ ਅੰਦਰ ਹੀ ਸਾੜ ਲੈਂਦੇ, ਸਾੜ ਕੇ ਪਰਾਲਬਧ ਨੂੰ ਖਤਮ ਕਰੋ ਪਰੇ, ਮੁਕਾ ਕੇ ਕੰਮ ਸੱਚਖੰਡ ਆ ਜਾਓ ਮੇਰੇ ਪਾਸ, ਸਦੀਵੀ ਕਾਲ ਆਨੰਦ ਮਾਣੋ। ਇਹਦੇ ਵਾਸਤੇ ਲੋੜ ਹੈ ਸਾਨੂੰ ਸਾਰਿਆਂ ਨੂੰ ਇੱਕ ਮਨ ਹੋ ਕੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ। ਸੋ ਮਹਾਰਾਜ ਕਹਿੰਦੇ ਜਿੰਨਾ ਸਿਮਰਨ ਕਰੋਗੇ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ, ਕਹਿੰਦੇ ਮੈਨੂੰ ਪਤਾ, ਤੁਸੀਂ ਜਿੰਨਾ ਸਿਮਰਨ ਕਰਦੇ ਹੋ ਤੁਹਾਡੇ ਕਰੋੜਾਂ ਅਰਬਾਂ ਪਾਪ ਰੋਜ਼ ਸੜਦੇ ਨੇ, ਰੋਜ਼ ਸਾੜ ਸਾੜ ਕੇ ਸਵਾਹ ਬਣਾਉਂਦਾ ਉਹਨਾਂ ਦੀ ਮੈਂ। ਕਹਿੰਦੇ ਜੇ ਤੁਸੀਂ ਇਉਂ ਹੀ ਜਪਦੇ ਰਹੇ ਤਾਂ ਜ਼ਰੂਰ ਨਿਸ਼ਚਾ ਰੱਖਿਓ ਕਿ ਅੰਤਮ ਸਮਾਂ ਆਪਣਾ ਬਿਲਕੁਲ ਸਵੱਛ ਹੋ ਜਾਵੇਗਾ, ਐਨ ਸਿੱਧੇ ਸੱਚਖੰਡ ਚਲੇ ਜਾਵਾਂਗੇ। ਇਉਂ ਹੀ ਸੰਗਤ 'ਚ ਬਹਿ ਕੇ ਜਪਦੇ ਰਹੋ, ਵਾਹਿਗੁਰੂ ਵਾਹਿਗੁਰੂ। ਬਾਵਨ ਅੱਖਰੀ ਦੇ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, 52 ਸਲੋਕ ਪੌੜੀਆਂ ਸਰਵਣ ਕਰ ਚੁੱਕੇ ਹਾਂ, 53 ਸਲੋਕ ਤੇ ਪੌੜੀ ਬਖਸ਼ਿਸ਼ ਕਰਦੇ ਨੇ, ਇਹੀ ਦਸ਼ਾ ਦੱਸ ਰਹੇ ਨੇ ਜਿਹੜੀ ਹੁਣ ਕਥਨ ਹੋਈ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮਾਂ ਨੇ, ਕਈ ਜਨਮਾਂ ਦੇ ਵਿੱਚ ਅਸੀਂ ਭਰਮੇ ਭਟਕੇ ਹਾਂ, ਭਟਕਦੇ ਹੀ ਆਏ ਹਾਂ। ਹਰੇਕ ਜਨਮ ਵਿੱਚ ਇਹੀ ਕੰਮ ਹੁੰਦਾ ਹੈ, ਖਾਣਾ ਪੀਣਾ ਖੇਲਣਾ ਹੱਸਣਾ, ਅਥਵਾ ਇਹ ਜਿਹੜਾ ਹੈ ਸਾਰਾ ਕਰਮ ਕਿ ਲੜਾਈ ਝਗੜੇ ਕਰਨੇ। ਬਾਕੀ ਇਹ ਚਾਰ ਗੱਲਾਂ ਮੁੱਖ ਦੱਸ ਦਿੱਤੀਆਂ ਨੇ, ਬਾਕੀ ਦੇ ਆਪੇ ਅੰਦਾਜ਼ਾ ਲਾ ਲਓ। ਜ਼ਿੰਦਗੀ ਵਿੱਚ ਇੰਨਾ ਕੁਛ ਹੀ ਆਪਾਂ ਹਰ ਜਨਮ ਵਿੱਚ ਹੀ ਕੀਤਾ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ 84 ਲੱਖ ਜੂਨ ਹੋ ਗਈ। ਭਟਕੀ ਜਾਂਦੇ ਹਾਂ, ਖਾਈ ਪੀ ਜਾਂਦੇ ਹਾਂ, ਇੰਨਾ ਹੀ ਕੰਮ ਹੈ, ਇੰਨਾ ਹੀ ਕੰਮ ਦੂਸਰੀਆਂ ਜੂਨਾਂ ਦਾ ਹੈ। ਹੁਣ ਅਸੀਂ ਇੰਨੇ ਜਨਮਾਂ ਦੇ ਵਿੱਚ ਭਟਕਦੇ 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 ਆਪ ਜੀ ਦੇ ਚਰਨਾਂ 'ਚ ਆਏ ਹਾਂ, ਤੁਹਾਡੀ ਇੱਕ ਆਸ ਲੈ ਕੇ ਆਏ ਹਾਂ। ਭਵਜਲ ਤੇ ਕੱਢ ਹੋ ਪ੍ਰਭੂ, ਇਹ ਮਹਾਰਾਜ ਇਹ ਭੈਦਾਇਕ ਜਲ ਦੇ ਵਿੱਚੋਂ ਇਹ ਸੰਸਾਰ ਸਾਗਰ ਤੋਂ ਪਾਰ ਕਰਾ ਦੇ। ਕਿੰਨੀ ਕਿਰਪਾ ਕਰਦੇ ਨੇ ਗੁਰਮੁਖਾਂ ਉੱਪਰ। ਭਵਜਲ ਇੰਨਾ ਡੂੰਘਾ ਹੈ, ਇੰਨੀਆਂ ਵੱਡੀਆਂ ਛੱਲਾਂ ਵਾਲਾ ਹੈ, ਜੇ ਤਾਂ ਗੁਰਮੁਖ ਨੇ ਲੰਘਣਾ ਤਾਂ ਸੁੱਕਾ ਕਰ ਦਿੰਦੇ ਨੇ। ਉਹ ਆਰਾਮ ਨਾਲ ਲੰਘ ਰਿਹਾ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਮਨਮੁਖਾਂ ਨੂੰ ਵੱਡੀਆਂ ਵੱਡੀਆਂ ਛੱਲਾਂ ਵਿੱਚ ਰੋਲ ਦਿੰਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਜੇ ਆਪਣੇ ਲਈ ਗੁਰਮੁਖਾਂ ਲਈ ਰਸਤਾ ਬਣਾ ਦਿੰਦੇ, ਜੇ ਦਰਿਆਵਾਂ ਨੂੰ ਰਸਤਾ ਅਰਦਾਸ ਕੀਤੀ ਹੈ ਤਾਂ ਅਟਕ ਦਰਿਆ ਨੇ ਰਾਹ ਦਿੱਤਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ। ਭਾਈ ਗੁਰਦਾਸ ਜੀ ਦਰਿਆ ਚੋਂ ਪਾਰ ਲੰਘੇ ਨੇ, ਸਮੁੰਦਰਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਰਸਤਾ ਦੇ ਦਿੱਤਾ। ਸੋ ਮਹਾਰਾਜ ਕਹਿੰਦੇ, ਜਿਹੜੇ ਗੁਰਮੁਖ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਰਸਤਾ ਬਣ ਜਾਂਦਾ ਆਪਣੇ ਆਪ, ਉਹਨਾਂ ਤੇ ਕਿਰਪਾ ਹੋ ਹੀ ਜਾਂਦੀ, ਕੋਈ ਰੁਕਾਵਟ ਨਹੀਂ ਹੈ। ਠਾਕ ਨਾ ਹੋਤੀ ਤਿੰਨੋ ਜਰ ਦੇ ਹੋ ਜੇ ਹੋਵੋ ਸੋ ਪ੍ਰਸੰਨ। ਮਹਾਂਪੁਰਸ਼ ਕਾਰ ਚ ਜਾ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਚ, ਬਹੁਤ ਬਰਸਾਤ ਤੋਂ ਬਾਅਦ ਉਧਰ ਕਾਫੀ ਪਾਣੀ ਆ ਜਾਂਦਾ ਚੋਆਂ ਦੇ ਵਿੱਚ, ਦੂਰ ਤੱਕ ਬੱਸਾਂ ਗੱਡੀਆਂ ਖੜੀਆਂ ਨੇ। ਕਾਰ ਦੇ ਵਿੱਚ ਜਾ ਰਹੇ ਨੇ, ਹਲਕੀ ਜੀ ਕਾਰ ਹੈ ਇਹ, ਛੋਟੀ ਜੀ ਮਰੂਤੀ। ਸੋ ਕਹਿੰਦੇ, ਜੇ ਅੱਗੇ ਪਾਣੀ ਬੜਾ ਰੋੜੂ ਹੈ, ਜੇ ਬ੍ਰਹਮ ਗਿਆਨ ਦੀ ਮਰਜ਼ੀ ਹੋ ਜੇ ਜੋ ਮਰਜ਼ੀ ਕਰ ਲਵੇ। ਕਹਿੰਦੇ ਕੋਈ ਨਹੀਂ, ਤਾਂ ਕੀ ਇਹ ਰੋੜੂ ਹੈ, ਆ ਗੱਡੀ ਚ ਇੱਕ ਭਾਰਾ ਸਾਰ ਪੱਥਰ ਜਾ ਰਖਾ ਲਿਆ ਪਿਛਲੇ ਪਾਸੇ, ਉਹ ਤਾਂ ਐਵੇਂ ਇੱਕ ਬਹਾਨਾ ਹੀ ਹੁੰਦਾ ਇਹਨਾਂ ਦਾ, ਚੱਲ ਬਈ ਪਹਿਲੇ ਗੇਅਰ ਚ ਪਾ ਕੇ ਰੇਸ ਦੱਬਦੇ ਹੁਣ ਤੂੰ ਆਪਣੀ। ਬੱਸਾਂ ਵਾਲੇ ਕਹਿੰਦੇ ਲੈ ਵੀ ਇਹ ਰੋੜਨਗੇ, ਟਰੱਕਾਂ ਵਾਲੇ ਕਹਿੰਦੇ ਵੀ ਇਹ ਰੋੜਨਗੇ ਸਾਰੇ ਜਾਣੇ। ਬਸ ਕਹਿੰਦੇ ਭਾਈ ਅੱਖਾਂ ਰੱਖਿਓ ਬੰਦ, ਡਰਾਈਵਰ ਨੂੰ ਕਹਿੰਦੇ ਤੂੰ ਖੁੱਲੀਆਂ ਰੱਖੀ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਕਹਿੰਦੇ ਜਦ ਵਾਹਿਗੁਰੂ ਭਵਜਲ ਤਾਰ ਦਿੰਦਾ, ਸਮੁੰਦਰ ਤਾਰ ਦਿੰਦਾ, ਸਭ ਕੁਝ ਤਾਰਨਾ, ਆਪਾਂ ਵੀ ਲੰਘ ਜਾਵਾਂਗੇ ਇੱਥੋਂ। ਬਸ ਸਾਰਿਆਂ ਦੇਖਦਿਆਂ ਦੇਖਦਿਆਂ ਗੱਡੀ ਉਹ ਪਾਣੀ ਵਿੱਚੋਂ ਇਉਂ ਲੰਘ ਜਿਵੇਂ ਕਿਸ਼ਤੀ ਲੰਘ ਜਾਂਦੀ ਹੈ, ਪਰਲੇ ਪਾਰ ਜਾ ਕੇ ਪੱਥਰ ਜਾ ਉਤਾਰ ਦਿੱਤਾ। ਇਸ ਪ੍ਰਕਾਰ ਨਾਲ ਜੇ ਇਹਨਾਂ ਦੀ ਮਰਜ਼ੀ ਹੋ ਜਾਵੇ ਤਾਂ ਦਿਖਾ ਵੀ ਦਿੰਦੇ ਨੇ ਕਦੇ ਕਦੇ ਕਿ ਇਹ ਨਾਮ ਦੀ ਜਿਹੜੀ ਸ਼ਕਤੀ ਹੈ ਉਹ ਸਾਰਾ ਕੁਝ ਹੀ ਪਾਰ ਕਰਨੀ ਹੈ। ਦੁਨੀਆਂ ਲਈ ਰੁਕਾਵਟ ਹੋ ਸਕਦੀ ਹੈ, ਪਰ ਇੱਕ ਬ੍ਰਹਮ ਗਿਆਨੀ ਲਈ, ਗੁਰਮੁਖਾਂ ਲਈ, ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖਾਂ ਲਈ ਕੋਈ ਰੁਕਾਵਟ ਨਹੀਂ। ਗੱਡੀ ਦਾ ਤੇਲ ਮੁੱਕ ਗਿਆ ਕਿਸੇ ਮਹਾਂਪੁਰਸ਼ ਨਾਲ ਜਾਏ, ਤੇਲ ਹੀ ਮੁੱਕ ਗਿਆ, ਡਰਾਈਵਰ ਕਹਿੰਦਾ ਤੇਲ ਹੀ ਹੈ ਨਹੀਂ ਟੈਂਕੀ 'ਚ। ਉਸ ਵਕਤ ਮਹਾਂਪੁਰਸ਼ ਅੱਖਾਂ ਬੰਦ ਕਰਕੇ ਕਹਿੰਦੇ, ਕਹਿੰਦੇ ਚੰਗਾ ਜਿੱਥੇ ਆਪਾਂ ਪਹੁੰਚਣਾ ਉੱਥੇ ਤੱਕ ਪਹੁੰਚ ਜਾਂਗੇ। ਕਹਿੰਦੇ ਕੋਈ ਗੱਲ ਨਹੀਂ, ਤੂੰ ਐਂ ਲਈ ਚੱਲ, ਸਟਾਰਟ ਕਰ ਲਾ। ਗੱਡੀ ਸਟਾਰਟ ਹੋ ਗਈ, ਜਿੱਥੇ ਤੱਕ ਪਹੁੰਚਣੀ ਸੀ ਉੱਥੇ ਪਹੁੰਚ ਗਏ। ਕਹਿੰਦੇ ਹੁਣ ਤੇਲ ਲਿਆ ਕੇ ਪਾ ਲਿਓ ਆਪੇ। 20 ਕਿਲੋਮੀਟਰ ਗੱਡੀ ਬਿਨਾਂ ਤੇਲ ਤੋਂ ਚਲਾਤੀ। ਇਹ ਜਿਹੜਾ ਹੈ ਨਾ ਨਾਮ, ਇਹ ਨਾਮ ਨੇ ਤਾਂ ਵੱਡੀ ਏਡੀ ਵੱਡੀ ਸ੍ਰਿਸ਼ਟੀ ਬਣਾਤੀ, ਤੇਲ ਬਣਾਉਣਾ ਕੀ ਔਖਾ ਇਹਨੂੰ। ਉਹ ਜਿਹੜਾ ਧਰਤੀ ਅੰਦਰੋਂ ਤੇਲ ਨਿਕਲਦਾ ਉਹ ਵੀ ਤਾਂ ਨਾਮ ਨਹੀਂ ਬਣਾਇਆ ਹੋਇਆ। ਜਿਸ ਬੰਦੇ ਕੋਲ ਨਾਮ ਹੈ ਉਹਦੇ ਕੋਲ ਸਾਰਾ ਕੁਝ ਹੀ ਆ, ਉਹਨੂੰ ਕੋਈ ਕਮੀ ਨਹੀਂ ਪੈਂਦੀ। ਇਹ ਤਾਂ ਬਹੁਤ ਵਾਰੀ ਐਸੇ ਦੇਖੇ ਨਾ ਕਦੋਂ ਤੱਕ ਰੁਕਾਵਟ ਪੈਂਦੀ ਨਹੀਂ। ਆਪਣੀਆਂ ਅੱਖਾਂ ਨਾਲ ਵਿੱਚ ਬੈਠਿਆਂ ਹੋਇਆ ਮੈਂ ਸਾਰਾ ਕੁਝ ਦੇਖਿਆ। ਗੱਡੀ ਬੰਦ ਹੋ ਜਾਂਦੀ ਆ, ਕਥਾ ਕਰਨ ਦੇ ਟਾਈਮ ਤੇ ਪਹੁੰਚਣਾ, ਕਹਿੰਦੇ ਗੱਡੀ ਨੂੰ ਕਹਿੰਦੇ ਦੇਖ ਗੱਲ ਸੁਣ, ਅਸੀਂ ਕਥਾ ਕਰਨ ਜਾਣਾ, ਸੰਗਤ ਉੱਥੇ ਉਡੀਕਦੀ ਹੈ, ਤੂੰ ਸਾਨੂੰ ਉੱਥੇ ਪਹੁੰਚਾ ਦੇ ਇੱਕ ਵਾਰੀ। ਚੰਗੀ ਭਲੀ ਗੱਡੀ ਸਟਾਰਟ ਹੋ ਕੇ ਉੱਥੇ ਪਹੁੰਚ ਗਏ,
ਉੱਥੇ ਜਾ ਕੇ ਅਸੀਂ ਜ਼ੋਰ ਲਾ ਲਿਆ, ਫਿਰ ਨਹੀਂ ਸਟਾਰਟ ਹੋਈ। ਕਹਿੰਦੇ ਐਂ ਕਰੋ ਮਿਸਤਰੀ ਬੁਲਾ ਲਓ, ਹੁਣ ਇਹ ਤਾਂ ਇੱਥੇ ਤੱਕ ਤਾਂ ਮਹਾਰਾਜ ਹੀ ਲੈ ਕੇ ਆਏ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਕੰਮ ਜਿਹੜਾ ਹੈ ਉਹ ਨਾਮ ਨਹੀਂ ਕਰਨਾ, ਆਹ ਜਿਹੜਾ ਭਵਜਲ ਤੋਂ ਕੱਢਣਾ ਇਹ ਵੀ ਵਾਹਿਗੁਰੂ ਨੇ ਕੱਢਣਾ, ਇਸ ਕਰਕੇ ਭਵਜਲ ਤੇ ਕੱਢੋ ਪ੍ਰਭੂ ਨਾਨਕ ਤੇਰੀ ਟੇਕ, ਤੁਹਾਡੀ ਟੇਕ ਓਟ ਆਸਰਾ ਹੈ ਸਾਨੂੰ। ਹੁਣ ਇਸੇ ਸਲੋਕ ਦੀ ਵਿਆਖਿਆ ਪੌੜੀ ਵਿੱਚ ਕਰਕੇ ਸਮਝਾਉਂਦੇ ਨੇ, ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁੱਖ ਪਾਏ, ਅਨੇਕਾਂ ਜੂਨਾਂ ਵਿੱਚ ਸੁੱਖ ਨਹੀਂ ਪਾਇਆ ਦੁੱਖ ਹੀ ਪਾਇਆ, ਅਨੇਕਾਂ ਜੂਨਾਂ ਵਿੱਚ ਦੁੱਖ ਪਾਉਂਦਿਆਂ ਪਾਉਂਦਿਆਂ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦਿਆਂ ਵਿਸ਼ਿਆਂ ਦੀਆਂ ਖੇਡਾਂ ਖੇਡਦਿਆਂ ਹੋਰ ਤਰ੍ਹਾਂ ਦੀਆਂ ਖੇਡਾਂ ਖੇਡਦਿਆਂ ਆ ਗਏ ਹਾਂ। ਹੁਣ ਅਸੀਂ ਕਿੱਥੇ ਆ ਗਏ ਹਾਂ? ਸਤਿਗੁਰ ਦੀ ਸ਼ਰਨ ਵਿੱਚ ਆਏ ਹਾਂ। ਖੇਲਤ ਖੇਲਤ ਆਇਓ ਅਨਕ ਜੋਨ ਦੁੱਖ ਪਾਏ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮੈਂ ਜੀ ਘੁੰਮਦਾ ਫਿਰਦਾ ਆ ਗਿਆ, ਖੇਦ ਮਿਟੇ ਸਾਧੂ ਮਿਲ। ਜਦੋਂ ਸਤਿਗੁਰੂ ਜੀ ਨੂੰ ਆ ਕੇ ਮਿਲੇ ਤਾਂ ਸਾਰੇ ਖੇਦ ਮਿਟ ਗਏ, ਸਾਰੇ ਦੁੱਖ ਮਿਟ ਗਏ। ਸਤਿਗੁਰ ਬਚਨ ਸਮਾਏ, ਉਹ ਕਿਵੇਂ ਤੁਹਾਡੇ ਦੁੱਖ ਮਿਟੇ ਅਸੀਂ ਵੀ ਮਿਟ ਲਈਏ, ਤੁਸੀਂ ਸਾਨੂੰ ਰਸਤਾ ਦੱਸੋ। ਕਹਿੰਦੇ ਮੈਂ ਜਦੋਂ ਸਤਿਗੁਰਾਂ ਨੂੰ ਆ ਕੇ ਮਿਲਿਆ, ਸਤਿਗੁਰਾਂ ਨੇ ਮੈਨੂੰ ਜਿਹੜਾ ਉਪਦੇਸ਼ ਸੁਣਾਇਆ ਉਹ ਉਪਦੇਸ਼ ਮੈਂ ਆਪਣੇ ਮਨ ਦੇ ਵਿੱਚ ਵਸਾ ਲਿਆ। ਸਤਿਗੁਰ ਬਚਨ ਸਮਾਏ, ਉਹ ਸਤਿਗੁਰ ਦੇ ਬਚਨ ਮੇਰੇ ਹਿਰਦੇ ਦੇ ਵਿੱਚ ਸਮਾ ਗਏ। ਹੁਣ ਮੈਂ ਸਤਿਗੁਰ ਦੇ ਦੱਸੇ ਮੁਤਾਬਕ ਕਰਮ ਕਰਦਾ, ਜਿਹੜਾ ਕਰਮ ਮੇਰੀ ਆਪਣੀ ਮਰਜ਼ੀ ਦਾ ਹੁੰਦਾ ਉਹ ਮੈਂ ਤਿਆਗ ਦਿੰਦਾ। ਸਤਿਗੁਰੂ ਕਹਿੰਦੇ ਤੁਸੀਂ ਵੀ ਇਸ ਤਰ੍ਹਾਂ ਕਰ ਲਓ, ਗੁਰਾਂ ਦੇ ਦੱਸੇ ਹੋਏ ਬਚਨਾਂ ਦੇ ਉੱਤੇ ਪਹਿਰਾ ਦਿਓ, ਆਪਣੀ ਮਰਜ਼ੀ ਛੱਡ ਕੇ। ਕੀ ਦੱਸਿਆ ਗੁਰਾਂ ਨੇ? ਸਤਿਗੁਰੂ ਜੀ ਕਹਿੰਦੇ ਇੱਕ ਤਾਂ ਖੇਮਾ ਰੱਖਿਆ ਕਰ, ਕ੍ਰੋਧਿਤ ਨਾ ਹੋਇਆ ਕਰ ਜੇ ਧਰਮ ਕਮਾਉਣਾ। ਇੱਕ ਸੱਚ ਨਾਮ ਨੂੰ ਸੰਚਿਆ ਕਰ, ਇਕੱਠਾ ਕਰਿਆ ਕਰ, ਨਾਮ ਨੂੰ ਹੀ ਛਕਿਆ ਕਰ, ਫਿਰ ਤੇਰਾ ਮਨ ਟਿਕ ਜਾਵੇਗਾ, ਸੁੱਖ ਮਿਲੇਗਾ, ਟਿਕਾਓ ਬਣੇਗਾ। ਤਾਂ ਮਹਾਰਾਜ ਕਹਿੰਦੇ ਨੇ ਖਿਮਾ ਗਹੀ ਸੱਚ ਸੰਚਿਓ। ਫਿਰ ਮੈਂ ਖਿਮਾ ਗਹੀ, ਪਹਿਲਾਂ ਤਾਂ ਜਣੇ ਖੜ ਨਾਲ ਲੜਦਾ ਸੀ, ਐਵੇਂ ਘਸੁੰਨ ਮੁੱਕੀ ਹੋ ਜਾਂਦਾ, ਫਿੱਕਾ ਬੋਲਦਾ। ਪਹਿਲਾਂ ਤਾਂ ਇਹ ਆਦਤਾਂ, ਖਿੱਚ ਖਿਜਾਉਣ ਵਾਲੀ ਆਦਤ ਛੱਡੀ, ਗੁੱਸਾ ਛੱਡਿਆ। ਗੁੱਸਾ ਜਿਹੜਾ ਹੈ ਨਾ, ਕਹਿੰਦੇ ਕ੍ਰੋਧ ਕਰ ਧਰਮ ਹੋ ਤੇ ਵਿਭੰਗਾ। ਕ੍ਰੋਧ ਕਰਨ ਦੇ ਨਾਲ, ਗੁੱਸਾ ਕਰਨ ਦੇ ਨਾਲ ਧਰਮੀ ਨਹੀਂ ਰਹਿੰਦਾ ਬੰਦਾ। ਇਸ ਕਰਕੇ ਕਹਿੰਦੇ ਮੈਂ ਪਹਿਲਾਂ ਖਿਮਾ ਗ੍ਰਹਿਣ ਕੀਤੀ, ਆਪਣੇ ਤੋਂ ਬੰਦਾ ਚ ਕੋਈ ਛੋਟਾ ਗਲਤੀ ਕਰ ਦੇਵੇ ਉਹਨੂੰ ਕੁੱਟਣ ਲਈ ਸਮਰੱਥ ਹੋਣਾ ਪਰ ਮਾਫ ਕਰ ਦੇਣਾ, ਇਹਨੂੰ ਕਹਿੰਦੇ ਖਿਮਾ ਕਰ ਦਿੱਤੀ, ਜਾ ਛੱਡ ਪਰੇ। ਇਸ ਪ੍ਰਕਾਰ ਦੇ ਨਾਲ ਕਹਿੰਦੇ ਹੁਣ ਹਰੇਕ ਨੂੰ ਹੀ ਖਿਮਾ ਕਰ ਦੇ ਦਿੱਤਾ। ਤਾਂਹੀਓ ਇਸ ਗੱਲ ਨੂੰ ਸਤਿਗੁਰੂ ਸਿਖਾਉਂਦੇ ਨੇ ਕਿ ਦੁਨੀਆਂ ਦੇ ਅੰਦਰ ਖਿਮਾ ਬਹੁਤ ਚੰਗੀ ਹੈ, ਇਹਨਾਂ ਝਗੜਾ ਨਹੀਂ ਵੱਧਦਾ। ਕਿਉਂ? ਕਿਉਂਕਿ ਆਪਾਂ ਨੇ ਦੁਨੀਆਂ ਅੰਦਰ ਰਹਿ ਕੇ ਝਗੜਾ ਨਹੀਂ ਕਰਨਾ, ਸਤਿਗੁਰੂ ਬਚਾ ਕੇ ਰੱਖਣ ਇਹਨਾਂ ਝਗੜਿਆਂ ਤੋਂ ਝਮੇਲਿਆਂ ਤੋਂ। ਸੱਚ ਸੰਚਿਓ, ਸੱਚੇ ਨਾਮ ਨੂੰ ਸੰਚਿਓ ਇਕੱਤਰ ਕੀਤਾ ਹੈ। ਹੁਣ ਤਾਂ ਬਸ ਹੋਰ ਕੋਈ ਕਰਮ ਨਹੀਂ ਕਰੀਦਾ, ਵਾਹਿਗੁਰੂ 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 ਕਰੀਦਾ। ਸੋ ਜਿਵੇਂ ਇੱਕ ਚੰਗੀ ਟ੍ਰੇਨ ਦੇ ਵਿੱਚ ਆਪਾਂ ਟਿਕਟ ਬੁੱਕ ਕਰਾ ਕੇ ਬਹਿ ਗਏ, ਉੱਥੇ ਆਪਾਂ ਸਫ਼ਰ ਕਰਨਾ, ਆਪਾਂ ਗੱਡੀ ਨਹੀਂ ਚਲਾਉਣੀ, ਰੋਟੀ ਨਹੀਂ ਬਣਾਉਣੀ, ਉਹ ਸਾਰਾ ਕੰਮ ਉਹਨਾਂ ਦਾ ਆਪਣਾ ਹੈ। ਜਾਂ ਆਪਾਂ ਜ਼ਿੰਦਗੀ ਦੀ ਟ੍ਰੇਨ ਵਿੱਚ ਬੈਠੇ ਹਾਂ, ਬਣੀ ਬਣਾਈ ਰੋਟੀ ਮਿਲਦੀ ਹੈ, ਹਰ ਕੱਪੜਾ ਬਣਿਆ ਬਣਾਇਆ ਮਿਲਦਾ, ਹਰ ਚੀਜ਼ ਮਿਲਦੀ ਹੈ। ਸੋ ਸਾਡਾ ਕੰਮ ਕੀ ਹੈ? ਪਰਾਲਬਤ ਆਪਾਂ ਨੂੰ ਹਰ ਵਕਤ ਮਿਲਦੀ ਰਹਿੰਦੀ ਹੈ, ਘੱਟ ਕੇ ਵੱਧ ਕੇ ਕਿਵੇਂ ਨਾ ਕਿਵੇਂ, ਜਿੰਨੀ ਕੁ ਲਿਖੀ ਹੋਈ ਹੈ ਉਨੀ ਕੁ ਮਿਲਦੀ ਰਹਿੰਦੀ ਹੈ, ਪਰਾਲਬਤ ਆਪਣੇ ਆਪ ਆ ਜਾਂਦੀ ਹੈ। ਇਹਨੇ ਹਰ ਰੋਜ਼ ਦੇ ਹਿਸਾਬ ਨਾਲ ਆਈ ਜਾਣਾ, ਆਪਣੇ ਆਪ ਹੀ ਜ਼ਿਮੀਂਦਾਰਾਂ ਨੂੰ ਕਣਕ ਉਗਾਉਣ ਤੇ ਬਣਾਉਣ ਤੇ ਉਹਨਾਂ ਨੂੰ ਸਾਰਾ ਕੰਮ ਉਹਨਾਂ ਨੂੰ ਸੌਂਪਿਆ, ਸਬਜ਼ੀਆਂ ਖੇਤਾਂ ਵਿੱਚ ਬੀਜਣੀਆਂ ਉਹਨਾਂ ਦਾ ਕੰਮ ਹੈ, ਤੋੜ ਕੇ ਲਿਆਉਣ ਵਾਲੇ ਵੱਖਰੇ ਨੇ, ਰੇਹੜੀਆਂ ਤੇ ਰੱਖ ਕੇ ਲਿਆਉਣ ਵਾਲੇ ਵੱਖਰੇ ਨੇ। ਆਪਾਂ ਜੇ ਸਾਰਾ ਕੰਮ ਕਰਨਾ ਹੋਵੇ ਫਿਰ ਤਾਂ ਬਹੁਤ ਔਖਾ ਹੈ, ਆਪਣੇ ਲਈ ਹਰ ਚੀਜ਼ ਬਣ ਕੇ ਸ਼ਹਿਰ ਦੇ ਵਿੱਚ ਆਪਣੇ ਆਪ ਹੀ ਆ ਜਾਂਦੇ। ਕੱਪੜਾ ਕਿੱਥੋਂ ਬਣਦਾ ਤੇ ਕਿੱਥੇ ਸਾਡੇ ਕੋਲ ਆ ਜਾਂਦਾ। ਸੋ ਮਹਾਰਾਜ ਕਹਿੰਦੇ ਹਰ ਚੀਜ਼ ਤੁਹਾਡੇ ਲਈ ਬਣੀ ਬਣਾਈ ਮੈਂ ਭੇਜ ਦਿੱਤੀ ਹੈ, ਇਸ ਕਰਕੇ ਵੀ ਮੇਰੇ ਪੁੱਤ ਨਾਮ ਜਪਣ। ਪਰ ਮੇਰੇ ਪੁੱਤ ਤਾਂ ਇਹਨਾਂ ਕੱਪੜਿਆਂ 'ਚ ਉਲਝ ਗਏ ਨੇ, ਖਾਣੇ ਪੀਣੇ 'ਚ ਉਲਝ ਗਏ ਨੇ, ਇਹ ਤਾਂ ਹੋਰ ਹੀ ਪਾਸੇ ਲੱਗ ਗਏ ਨੇ। ਕਹਿੰਦੇ ਜਿੰਨਾ ਮੈਂ ਤੁਹਾਨੂੰ ਸੁੱਖ ਦਿੱਤਾ ਸੀ ਤੁਸੀਂ ਆਲਸੀ ਹੋ ਗਏ। ਜਦੋਂ ਬੰਦੇ ਨੂੰ ਬਹੁਤ ਸੁੱਖ ਮਿਲਣ ਲੱਗ ਜਾਵੇ ਤਾਂ ਆਲਸੀ ਹੋਣਾ ਸ਼ੁਰੂ ਹੋ ਜਾਂਦਾ, ਜੇ ਹੱਥੀਂ ਮਿਹਨਤ ਕਰਨੀ ਪਵੇ ਤਾਂ ਤੰਦਰੁਸਤ ਰਹਿੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇੰਨੇ ਆਲਸੀ ਨਾ ਹੋਵੋ, ਇੰਨਾ ਤਾਂ ਕਰੋ ਘੱਟੋ ਘੱਟ ਕਿ ਖਾਇਓ ਅੰਮ੍ਰਿਤ ਨਾਮ, ਅੰਮ੍ਰਿਤ ਨਾਮ ਛਕ ਤਾਂ ਲਓ, ਅੰਮ੍ਰਿਤ ਨਾਮ ਨੂੰ ਛਕੋ ਰੋਜ਼, ਕੋਸ਼ਿਸ਼ ਕਰੋ, ਇੱਕ ਮਨ ਦਾ ਨਿਸ਼ਾਨਾ ਰੱਖੋ ਕਿ ਚਾਹੇ ਮੈਂ ਕਿਤੇ ਜਾਵਾਂ ਆਵਾਂ ਬੈਠਾਂ ਉੱਠਾਂ, ਹਰ ਵਕਤ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਦਾ ਅਭਿਆਸ ਇਹ ਕਰਦੇ ਹੀ ਰਹਿਣਾ, ਕਿਉਂਕਿ ਇਹ ਹੁਣ ਤੋਂ ਇਕੱਠਾ ਕਰਾਂਗੇ ਤਾਂ ਸੌਖੇ ਰਹਾਂਗੇ। ਜੇ ਹੁਣ ਤੋਂ ਇਕੱਠਾ ਨਾ ਕੀਤਾ, ਮਹਾਰਾਜ ਕਹਿੰਦੇ ਫਿਰ ਅਖੀਰ ਨੂੰ ਤਰਨਾ ਨਹੀਂ ਹੈ, ਹੁਣ ਤੋਂ ਲੈ ਕੇ ਇਕੱਠਾ ਕਰੋ ਨਾਮ ਧਨ। ਖਰੀ ਕਿਰਪਾ ਠਾਕੁਰ ਭਈ, ਬਹੁਤ ਕਿਰਪਾ ਹੋਈ ਵਾਹਿਗੁਰੂ ਦੀ, ਆਨੰਦ ਸੁਖ ਵਿਸਰਾਮ। ਕਹਿੰਦੇ ਜਦੋਂ ਦਾ ਮੈਂ ਖਿਮਾ ਗਹੀ ਹੈ ਮਨ ਦੇ ਅੰਦਰ ਅਤੇ ਸੱਚੇ ਨਾਮ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ, ਉਦੋਂ ਦਾ ਮੇਰੇ ਮਨ ਦੇ ਅੰਦਰ ਬੜਾ ਆਨੰਦ ਬਣਿਆ, ਸੁੱਖ ਬਣਿਆ ਹੈ, ਟਿਕਾਓ ਬਣਿਆ ਹੈ, ਵਿਸ਼ਰਾਮ ਆ ਗਿਆ ਹੈ। ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। ਇਹ ਆਨੰਦ ਸੁਖ ਵਿਸਰਾਮ ਹੋ ਗਿਆ। ਖੇਪ ਨਿਬਾਹੀ ਬਹੁਤ ਲਾਭ, ਮੇਰੀ ਜ਼ਿੰਦਗੀ ਦੀ ਸਾਰੀ ਜਿਹੜੀ ਪੂੰਜੀ ਸੀ ਨਾ ਸਵਾਸਾਂ ਦੀ, ਇਹ ਨਿਭ ਗਈ ਹੈ, ਸਿਰੇ ਲੱਗ ਗਈ ਹੈ ਗੱਲ, ਸਾਰੇ ਸਵਾਸ ਸਫਲੇ ਹੋ ਗਏ ਨੇ, ਬਹੁਤ ਜ਼ਿਆਦਾ ਲਾਭ ਖੱਟਿਆ ਹੈ ਮੈਂ। ਘਰ ਆਏ, ਇਹ ਜਿਹੜੀ ਖੇਪ ਸੀ ਮੈਂ ਜਦੋਂ ਇਕੱਠੀ ਕੀਤੀ ਨਾਮ ਰੂਪੀ ਖੇਪ, ਘਰ ਆਏ ਹਿਰਦੇ ਰੂਪੀ ਘਰ ਦੇ ਵਿੱਚ ਮਨ ਆ ਕੇ ਬੈਠ ਗਿਆ, ਟਿਕਾਓ ਹੋ ਗਿਆ। ਪਤਵੰਤ ਪਤ ਵਾਲੇ ਬਣ ਗਏ ਹੈ, ਇੱਜ਼ਤ ਵਾਲੇ ਬਣ ਗਏ, ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦਾ ਭਗਵੰਤ, ਹੁਣ ਉਹ ਅਵਸਥਾ ਚ ਆ ਗਏ ਹੈ। ਇਹ ਗੱਲ ਸਾਰੀ ਤਾਂ ਬਣੀ ਕਿ ਮੇਰੇ ਗੁਰਾਂ ਨੇ ਮੈਨੂੰ ਬੜਾ ਦਿਲਾਸਾ ਦਿੱਤਾ। ਦੁਨੀਆਂ ਤਾਂ ਤੋੜਦੀ ਹੋਈ ਹੈ ਪਰ ਸਤਿਗੁਰੂ ਜੋੜਦੇ ਨੇ, ਖਰਾ ਦਿਲਾਸਾ ਗੁਰਦੀਆ, ਗੁਰਾਂ ਨੇ ਮੈਨੂੰ ਕੋਲ ਬਿਠਾ ਕੇ ਖਰਾ ਦਿਲਾਸਾ ਕੀ ਹੁੰਦਾ, ਪਿਆਰ ਵਾਲਾ ਸਹਾਰਾ ਦਿੱਤਾ, ਕੋਲ ਬਿਠਾ ਕੇ ਮੈਨੂੰ ਥਾਪੜਾ ਦਿੱਤਾ, ਮੈਨੂੰ ਪਿਆਰ ਨਾਲ ਸਮਝਾਇਆ, ਜੋ ਕੁਛ ਸਮਝਾਇਆ ਅਨੇਕ ਵਿਧੀ ਸਮਝਾਵ, ਅਨੇਕਾਂ ਵਿਧੀਆਂ ਨਾਲ ਸਮਝਾਇਆ, ਮੈਨੂੰ ਡਿੱਗਣ ਦਿੱਤਾ ਹੀ ਨਹੀਂ। ਮੈਂ ਬੜਾ ਡਿੱਗਣ ਦਾ ਯਤਨ ਕੀਤਾ ਵੀ ਮੈਂ ਹੁਣ ਡਿੱਗ ਪਵਾਂਗਾ, ਦੁਨੀਆਂ ਵੀ ਮੈਨੂੰ ਕਹਿੰਦੀ ਝੱਲਾ ਹੋ ਗਿਆ, ਭਾਗ ਭਰੀ ਮਾਈ ਨੂੰ ਲੋਕ ਕਹਿੰਦੇ ਕਮਲੀ ਹੋ ਗਈ ਹੈ, ਬੁੱਢੀ ਦਾ ਦਿਮਾਗ ਫਿਰ ਗਿਆ, ਉਹਦਾ ਮੁੰਡਾ ਕਹੋ ਮਾਈ, ਛੇਵੇਂ ਪਾਤਸ਼ਾਹ ਕੋਲ ਇੰਨੇ ਘੋੜੇ, ਇੰਨੇ ਹਾਥੀ, ਇੰਨੀਆਂ ਫੌਜਾਂ, ਇੰਨਾ ਖਜ਼ਾਨਾ, ਉਹ ਨਹੀਂ ਆਉਂਦੇ ਇੱਥੇ ਐਵੇਂ ਪਹਾੜਾਂ 'ਚ ਕੱਪੜਾ ਲੈ ਕੇ ਬੈਠੀ 6 ਮੀਟਰ ਜਿਹਾ। ਮਾਈ ਕਹਿੰਦੀ ਨਹੀਂ ਆਉਣਗੇ, ਸਾਰੀ ਦੁਨੀਆਂ ਕਹਿੰਦੀ ਉਹ ਨਹੀਂ ਮਾਈ, ਉਹਨਾਂ ਨੇ ਨਹੀਂ ਆਉਣਾ, ਤੂੰ ਹੁਣ 70 ਸਾਲਾਂ ਤੇਰੀ ਉਮਰ ਹੋ ਗਈ, ਤੈਨੂੰ 70-72 ਹੋ ਕੇ ਤੇਰਾ ਦਿਮਾਗ ਘੁੰਮ ਗਿਆ, ਐਡੀ ਦੂਰ ਕਿੱਥੇ ਆਉਣਗੇ ਮਹਾਰਾਜ। ਪਰ ਮਾਈ ਕਹਿੰਦੀ ਆਉਣੇ ਹੈ, ਉਹਨਾਂ ਨੇ ਆਉਣਾ ਜ਼ਰੂਰ, ਸਾਰੀ ਦੁਨੀਆਂ ਕਵੇ ਕਿ ਨਹੀਂ ਆਉਣਾ, ਪਰ ਮਹਾਰਾਜ ਜੀ ਤਾਂ ਚੱਲ ਪਏ ਫਿਰ, ਔਰ ਪਹੁੰਚ ਗਏ ਮਾਈ ਦੇ ਘਰ, ਔਰ ਮਾਈ ਨੂੰ ਦਰਸ਼ਨ ਦਿੱਤੇ ਜਾ ਕੇ, ਉਹਦਾ ਉਹ ਕੱਪੜੇ ਦਾ ਚੋਗਾ ਬਣਾ ਕੇ ਪਹਿਨਿਆ ਹੈ ਮਹਾਰਾਜ ਨੇ ਉੱਥੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਰੀ ਦੁਨੀਆਂ ਤੈਨੂੰ ਕਹੇਗੀ ਉਹ ਇਹ 'ਚ ਕੀ ਪਿਆ ਬਾਣੀ 'ਚ, ਉਹ ਗੁਰਦੁਆਰੇ ਜਾ ਕੇ ਕੀ ਫਾਇਦਾ ਤੈਨੂੰ, ਕੀ ਅੰਮ੍ਰਿਤ ਛਕ ਕੇ ਫਾਇਦਾ, ਉਹ ਰੱਬ ਰੁੱਬ ਨਹੀਂ ਮਿਲਦਾ ਕਿਸੇ ਨੂੰ, ਇਹ ਬਣਾਈਆਂ ਹੋਈਆਂ ਗੱਲਾਂ ਨੇ, ਕੋਈ ਰਸ ਨਹੀਂ। ਪਰ ਗੁਰਾਂ ਨੇ ਮੈਨੂੰ ਕੋਲ ਬਿਠਾ ਕੇ ਥਾਪੜਾ ਦੇ ਕੇ ਪਿਆਰ ਵਾਲਾ ਸਹਾਰਾ ਦੇ ਕੇ ਸਮਝਾਇਆ। ਕਹਿੰਦੇ ਐਵੇਂ ਨਾ ਦੁਨੀਆਂ ਦੇ ਮਗਰ ਲੱਗ ਜੀ, ਇਹ ਲੋਕ ਤਾਂ ਝੱਲੇ ਨੇ, ਇਹ ਖੁਦ ਝੱਲੇ ਨੇ ਤੇ ਤੈਨੂੰ ਵੀ ਨਾਲ ਝੱਲਾ ਕਰ ਦੇਣਗੇ, ਇਹ ਤਾਂ ਉਹ ਲੋਕ ਨੇ ਜਿਹੜੇ ਖਾਣੇ ਪੀਣੇ ਕਰਨ ਆਏ ਹੋਏ ਦੁਨੀਆਂ 'ਚ, ਇਹਨਾਂ ਨਾਲ ਸਾਡੀ ਨਹੀਂ ਸਾਂਝ ਹੈਗੀ। ਸੋ ਗੁਰਾਂ ਨੇ ਮੈਨੂੰ ਕੋਲ ਬਿਠਾ ਕੇ ਤਾਂ ਪਿਆਰ ਵਾਲਾ ਦਿਲਾਸਾ ਦਿੱਤਾ, ਮੈਂ ਵੀ ਪੱਕਾ ਹੋ ਕੇ ਫਿਰ ਲੱਗ ਗਿਆ ਉਸ ਪਾਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ। ਆਹ